सचखंड बसय निरंकार, कर कर देखय नदर निहाल। तिथय खंड मंडल वर भंड, एको कथय त अंत नयंत। तिथे लो आकार, जिव जिव हुकम तिवय तिवकार। वेखय विगसय कर विचार, नानक कथना करड़ा सार। वेखय विगसय कर विचार, नानक कथना करड़ा सार। वाहिगुरु जी का खालसा, वाहिगुरु जी की फतेह। परम सत्कार योग गुरु सवारी साध संगत जियो, मन बिरतियां एकागर कर दे, रसना पवित्र करन दे लई उचारण करो। सतनाम श्री वाहिगुरु, सतनाम श्री वाहिगुरु, सतनाम श्री वाहिगुरु, सतनाम श्री वाहिगुरु, सतनाम श्री वाहिगुरु। 9 जुलाई सवेरे अमृत वेले गुरु के चरण च अरदास करके गुरु नानक साहब जी की पवित्र बाणी आदि बाणी, जिसनों गुरमत के सिद्धांतों का संग्रह मनिया जाता है, जप जी साहब बाकी गुरबाणी के वांग गुरबाणी नहीं है। इसनों किसी राग विच गावन की सूचना नहीं दिती, ना ही कोई महला लिखा इस उपर। इतों प्रतीत होता है कि ये गुरमत के नियमों की नियमावली है, गुरमत का विधान है, ये गुरमत का विधान है। गुरु नानक साहब जी ने जपजी साहब के विच पंच सिद्धांत रखे हैं, इन्हों गुरु गोबिंद सिंह साहब ने पंच प्यारे के रूप में संपूर्ण किया है। पंच सिद्धांत कड़े हैं? आ जड़े पंच खंड हैं। पहला है धर्म खंड का एव धर्म, दूजा है ज्ञान खंड का आखो कर्म, तीजा है सर्व खंड की वाणी रूप, चौथा है कर्म खंड की वाणी जोर, पंजवा है सच खंड वसै निरंकार। इन्हां पंजां खंडां तों प्रतीत होंदा है कि गुरु नानक साहिब महाराज ने गुरमत पंच सिद्धांतों से कायम की है। गुरमत के मुढ़ले पंच सिद्धांत वर्णन किए हैं, और गुरबाणी से यह भी आया है कि वाहगुरु ने भी सारी सृष्टि रचन वेले पंज के सिद्धांत में अपनाया है। रब ने भी पंज तत् कर सृष्ट सब साजी, कोई छेवा करो जे कुछ कीता होवे। पंच खंडा तो प्रतीत हुंदा है गुरमत विच पंच सिद्धांत हैं। आत्मक अवस्था दे स्टेजां हैं, कलासा हैं, ये पंच खंड। जपजी साहब जी एक निशाना है, मुख निशाना मेन पॉइंट वो है किब सचियारा होइए किब कूड़े टुटे पाल। इस संसार कूड़ की पाल जो टुट गए, संसार कूड़ की पाल च रहिंदा होया ते जी विचरदा होया सच नाल किवें जुड़ सकता है, सच का घर किवें बन सकता है, सचार किवें बन सकता है। तो दो पख चुने हैं, नाम नाल जुड़ना है। नाम नाल जुड़न दे लई दो पख चुने हैं। एक पख है अंतरी, वाहगुरु के नाम का सिमरन करना, वाहगुरु के गुण गावने, उसके राज राजी रहना, उसका भाव मिठा करके मनना, वाहगुरु दिया दित्तियां हुई दातन वे के उस नाल जुड़ जाना, उसके गुण गावने, फिर सत्संग जा करके सुनना, सुन दा महात्म चार पौड़ी सुने सिद्ध पीर सुनना, ਫਿਰ ਮੰਨਣਾ, ਪ੍ਰੈਕਟੀਕਲ ਜੀਵਨ 'ਚ ਲਿਆਉਣਾ, ਅਮਲੀ ਜੀਵਨ ਬਣਾਉਣਾ, ਕਮਾਈ ਕਰਨੀ। ਇਹ ਪੰਜ ਸਾਧਨ ਜੋ ਪਰਾਂਗਾ ਹੈ ਉਹਦਾ ਨਾਮ ਰੱਖਿਆ ਹੈ ਪੰਚ। ਉਹ ਪੰਚ ਹੈ, ਪ੍ਰਵਾਨ ਹੈ, ਪ੍ਰਧਾਨ ਹੈ, ਇੱਥੇ ਵੀ ਅੱਗੇ ਵੀ। ਉਹ ਸ਼ੁਭਨੀਕ ਹੁੰਦਾ ਹੈ ਇੱਥੇ ਉੱਥੇ ਵੀ, ਜਿਵੇਂ ਕਿ ਰਾਜੇ ਲੋਕ ਸ਼ੁਭਨੀਕ ਹੁੰਦੇ ਹਨ। ਪੰਚ ਦਾ ਕੰਮ ਹੈ, ਪੰਚਾਂ ਕਾ ਗੁਰ ਏਕ ਧਿਆਨ। ਪੰਚ ਦਾ ਕੰਮ ਹੈ ਕੇਵਲ ਗੁਰੂ ਦੇ ਉਪਦੇਸ਼ ਦੇ ਰਾਹੀਂ ਇੱਕ 'ਚ ਧਿਆਨ, ਇੱਕ ਨਾਲ ਜੁੜੇ ਰਹਿਣਾ। ਪੰਚ ਦਾ ਕੰਮ ਇਹ ਨਹੀਂ ਹੈ ਕਰਤੇ ਕੇ ਕਰਣੇ ਨਾ ਹੀ ਸਮਾਰ। ਇੱਥੋਂ ਦੂਜਾ ਪੱਖ ਸ਼ੁਰੂ ਹੁੰਦਾ ਹੈ, ਇਹ ਬਾਹਰ ਮੁਖੀ ਪੱਖ ਹੈ, ਇਹ ਸਰਗੁਣ ਸਰੂਪ ਹੈ। ਜਿਤਨੀ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਬੇਅੰਤ ਕੁਦਰਤ ਪੈਦਾ ਕੀਤੀ ਹੈ, ਇਸ ਸ੍ਰਿਸ਼ਟੀ ਨੂੰ ਵੇਖ ਕੇ ਇਹਦੇ ਵਿੱਚੋਂ ਲੈਣਾ ਹੈ ਵਿਸਮਾਦ ਰੰਗ। ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਹੈ ਜਿਹਦਾ ਕੋਈ ਅੰਤ ਨਹੀਂ ਹੈ, ਦੂਰ ਤੋਂ ਦੂਰ ਹੈ। ਇਹਦੇ ਵਿੱਚ ਲੈਣਾ ਹੈ ਵਿਸਮਾਦ ਰੰਗ। ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਨੂੰ ਵੇਖ ਕੇ ਬਿਰਤੀ ਖਿਲਾਵਣੀ ਨਹੀਂ ਹੈ। ਵੇਖੋਗੇ ਇਸ ਦੁਨੀਆਂ ਦੇ ਅੰਦਰ ਅਸੰਖਾਂ ਹੀ ਚੰਗੇ ਲੋਕ ਨੇ, ਪਰਉਪਕਾਰੀ ਲੋਕ ਨੇ, ਜੱਪੀ ਹਨ, ਤੱਪੀ ਹਨ, ਸੱਤੀ ਹਨ, ਸੂਰਮੇ ਹਨ, ਦਾਤੇ ਹਨ। ਨਾਲ ਵੇਖੋਗੇ ਅਸੰਖਾਂ ਹੀ ਮੂਰਖ ਹਨ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਸੰਖ ਗਲ ਵਡ ਹੱਤਿਆ ਕਮਾਏ। ਇੱਕ ਪਾਸੇ ਦੇ ਚੰਗੇ ਨੇ, ਇੱਕ ਪਾਸੇ ਦੇ ਨੀਚ ਨੇ, ਐਵੇਂ ਪਾਪ ਕਰਦੇ ਨੇ, ਦੂਜੇ ਗਲ ਵੜਦੇ ਫਿਰਦੇ ਨੇ, ਹਤਿਆਰੇ ਬਣੇ ਫਿਰਦੇ ਨੇ। ਇਹ ਕੁਝ ਵੇਖ ਕਰਕੇ ਆਪਣੀ ਬਿਰਤੀ ਨੂੰ ਖਿਲਾਉਣਾ ਨਹੀਂ ਹੈ, ਇਹ ਕਿਉਂ ਹੈ, ਇਹ ਕਿਉਂ ਹੈ, ਸਗੋਂ ਇਹਦੇ ਵਿੱਚੋਂ ਲੈਣਾ ਹੈ ਸਮਾਦ ਰੰਗ। ਹੇ ਵਾਹਿਗੁਰੂ, ਤੂੰ ਬੜਾ ਬੇਅੰਤ ਹੈ, ਤੂੰ ਕੈਸੀ ਕੈਸੀ ਕੁਦਰਤ ਪੈਦਾ ਕੀਤੀ ਹੈ, ਤੂੰ ਕੈਸੇ ਕੈਸੇ ਜੀਵ ਪੈਦਾ ਕੀਤੇ ਨੇ, ਤੂੰ ਬੜਾ ਬੇਅੰਤ ਹੈ। ਜੋ ਤੂੰ ਦਬਾਵ ਹੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਨਾਂ ਦੋ ਪੱਖਾਂ ਦੇ ਵਿੱਚ ਇੱਕ ਅੰਤਰੀ ਪੱਖ ਹੈ, ਦੂਜਾ ਬਾਹਰ ਮੁਖੀ ਪੱਖ ਹੈ। ਕਾਦਰ ਦੀ ਕੁਦਰਤ ਨੂੰ ਵੇਖ ਕੇ ਕਾਦਰ ਨਾਲ ਜੁੜਨਾ। ਇਹਨਾਂ ਦੋਵਾਂ ਪੱਖਾਂ ਦੇ ਵਿੱਚ ਪੰਜ ਸਾਧਨ ਅਪਣਾਏ ਹਨ। ਪਹਿਲਾ ਸਾਧਨ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਸਾਧਨ ਦੂਜੇ ਪੱਖ 'ਚ, ਜੋ ਤੁਦ ਭਾਵ ਹੈ ਸਾਈ ਭਲੀਕਾਰ। ਦੂਜਾ ਪੱਖ ਹੈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਇਹੀ ਪੱਖ, ਇਹੀ ਸਿਧਾਂਤ ਦੂਜੇ ਪੱਖ 'ਚ ਹੈ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਕਿਲ ਨਾ ਤਮਾਏ। ਤੀਜਾ ਪੱਖ, ਤੀਜਾ ਸਾਧਨ ਲਿਆ ਹੈ ਪਹਿਲੇ ਪੱਖ 'ਚ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਚੌਥਾ ਹੈ ਸੁਣਨਾ, ਸੁਣੇ ਸਿੱਧ ਪੀਰ ਸੁਨਨਾਥ। ਪੰਜਵਾਂ ਹੈ ਮੰਨੇ, ਮੰਨੇ ਚੀਗਤ ਕਹੀ ਨਾ ਜਾਏ। ਇਹ ਪੰਜ ਸਾਧਨ ਦੋਵਾਂ ਪੱਖਾਂ ਵਿੱਚ ਸਤਿਗੁਰੂਆਂ ਨੇ ਵਰਤੇ ਹਨ। ਅਮੁੱਲ ਦੀ ਪੌੜੀ ਨਿਰਗੁਣ ਸਰੂਪ ਦੀ ਸਰਵਵਿਆਪਕਤਾ ਦੱਸੀ ਹੈ ਕਿ ਵਾਹਿਗੁਰੂ ਆਪ ਅਸਚਰਜ ਹੈ, ਉਹਦਾ ਸਭ ਕੁਛ ਹੀ ਅਸਚਰਜ ਹੈ। ਸੋਦਰ ਦੀ ਪੌੜੀ 'ਚ ਸਰਗੁਣ ਸਰੂਪ ਦੀ ਨਕਸ਼ਾ ਬਣਿਆ ਹੈ ਕਿ ਵਾਹਿਗੁਰੂ ਇੱਕ ਤਖ਼ਤ 'ਤੇ ਬੈਠਾ ਹੈ, ਸ਼ਹਿਨਸ਼ਾਹ ਦੇ ਵਾਂਗ ਇਸ ਸਭ ਦੀ ਸੰਭਾਲ ਕਰ ਰਿਹਾ ਬੈਠਾ, ਔਰ ਸਾਰੀ ਸ੍ਰਿਸ਼ਟੀ ਜਿਤਨੀ ਉਸਨੇ ਪੈਦਾ ਕੀਤੀ ਹੈ ਸਾਰੀ ਸੰਭਾਲ ਕਰ ਰਿਹਾ ਹੈ, ਪਾਲਣਾ ਕਰ ਰਿਹਾ ਹੈ, ਦੇਖ ਰਿਹਾ ਹੈ, ਔਰ ਸਭ ਸ੍ਰਿਸ਼ਟੀ ਉਹਦੇ ਗੁਣ ਗਾ ਰਹੀ ਹੈ, ਉਹਦੀ ਹੋਂਦ ਨੂੰ ਜਤਾ ਰਹੀ ਹੈ। ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੀ ਹੀ ਉਹਦੇ ਗੁਣ ਜਤਾ ਰਹੀ ਹੈ। ਗਾਵਨ ਤੁਦਨੋ ਜੋਧ ਮਹਾਂ ਬਲਸੂਰਾ, ਗਾਵਨ ਤੁਦਨੋ ਖਾਣੀ ਚਾਰੇ, ਸਾਰੀ ਕੀਰਤਨ ਕਰ ਰਹੀ ਹੈ। ਕੀਰਤਨ ਸਿਰਫ ਬਾਜਾ ਜੋੜੀ ਲੈ ਕੇ ਨਹੀਂ ਹੁੰਦਾ, ਅੱਠੇ ਪਹਿਰ ਕੀਰਤਨ ਕਰਨ ਲਈ ਸਤਿਗੁਰਾਂ ਨੇ ਕਿਹਾ, ਆਠ ਪਹਿਰ ਹਰ ਕੇ ਗੁਣ ਗਾਓ, ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਓ। ਗੁਣ ਗਾਉਣੇ ਹੁੰਦੇ ਨੇ ਸਿਫਤ ਕਰਨੀ, ਹਰ ਵੇਲੇ ਕਿਸੇ ਨੂੰ ਯਾਦ ਰੱਖਣਾ। ਇਹ ਕੰਮ ਸਾਡਾ ਮੁਹਾਵਰਾ ਹੈ ਬੋਲੀ ਵਿੱਚ ਕਿ ਸਾਡੇ ਸਾਹਮਣੇ ਕੋਈ ਬੰਦਾ ਹਰ ਵੇਲੇ ਕਿਸੇ ਦੀ ਵਡਿਆਈ ਕਰਦਾ ਰਹੇ, ਅਸੀਂ ਕਹਿੰਦਾ ਇਹ ਤਾਂ ਅੱਠੇ ਪੈਰ ਬਸ ਫਲਾਣੇ ਦੇ ਗੁਣ ਗਾਉਂਦਾ ਰਹਿੰਦਾ, ਉਸੇ ਦੇ ਗੁਣਗਾਉਂਦਾ ਰਹਿੰਦਾ। ਅੱਠੇ ਪੈਰ ਵਾਹਿਗੁਰੂ ਨੂੰ ਯਾਦ ਰੱਖਣਾ ਅਤੇ ਉਹਦੇ ਸ਼ੁਕਰਾਨੇ ਜੀਵਨ ਬਤੀਤ ਕਰਨਾ ਅੱਠੇ ਪੈਰ ਦਾ ਕੀਰਤਨ ਹੈ, ਸਰਵ ਵਿਆਪੀ ਕੀਰਤਨ ਹੈ, ਹਰ ਵੇਲੇ ਹੋ ਰਿਹਾ ਹੈ। ਤੋ ਸਾਰੀ ਸ਼ਿਸ਼ਟ ਜੋੜਿਆ ਹੈ ਇੱਕ ਨਿਰੰਕਾਰ ਨਾਲ, ਉਹ ਤਖ਼ਤ ਬੈਠਾ ਹੈ ਅਤੇ ਸਾਰੀ ਸ੍ਰਿਸ਼ਟੀ ਦਿਸਣ ਵਾਲੇ ਜੀਵ ਨਾ ਦਿਸਣ ਵਾਲੇ ਸਭ ਦਾ ਜ਼ਿਕਰ ਕਰਕੇ ਕਹਿੰਦੇ ਹੋਰ ਕੀਰਤੀ ਗਾਵਨ ਸੇ ਮੈਂ ਚਿਤ ਨ ਆਵਨ, ਹੋਰ ਵੀ ਕਈ ਹਨ ਜਿਹੜੇ ਮੇਰੇ ਚਿਤ ਚੇਤੇ ਵਿੱਚ ਨਹੀਂ ਹੈ। ਤੋ ਇੱਥੇ ਦੋਵਾਂ ਪੱਖਾਂ ਨੂੰ ਸੰਪੂਰਨ ਕਰਕੇ ਅਗਲੀਆਂ ਚਾਰ ਪੌੜੀਆਂ ਦੇ ਵਿੱਚ ਯੋਗ ਮਤ ਅਤੇ ਸਿੱਖ ਮਤ ਦਾ ਟਾਕਰਾ ਕੀਤਾ। ਅਗਲੀ ਪੌੜੀ 'ਚ ਨਾਮ ਦੇ ਸਿਮਰਨ ਦਾ ਤਰੀਕਾ ਦੱਸਿਆ ਹੈ, ਪੰਜ ਪੌੜੀਆਂ ਦੱਸੀਆਂ ਨੇ ਸਿਮਰਨ ਦੀਆਂ, ਸਿਮਰਨ ਕਰੋ ਇਸਟੇਜਾਂ ਆਉਣਗੀਆਂ, ਇੱਕ ਜਿਬ ਤੋਂ ਲੱਖ ਹੋਵੇਗੀ, ਲੱਖ ਤੋਂ ਲੱਖਾਂ ਵੀਹਾਂ ਹੋਣਗੀਆਂ, ਫਿਰ ਰੋਮ ਰੋਮ ਸਿਮਰਨ ਹੋਵੇਗਾ, ਫਿਰ ਹਰ ਵਸਤੂ ਸਿਮਰਨ ਕਰਦੀ ਨਜ਼ਰ ਆਵੇਗੀ, ਵਿਵਸਥਾ ਆਵੇਗੀ, ਕਮਾਈ ਨਾਲ ਆਵੇਗੀ, ਕੱਲਣ ਨਾਲ ਨਹੀਂ, ਪੜ੍ਹਨ ਨਾਲ ਨਹੀਂ, ਸੁਣਨ ਨਾਲ ਨਹੀਂ, ਕਮਾਈ ਨਾਲ ਆਵੇਗੀ। ਸਿਮਰਨ ਰਸਨਾ ਨਾਲ ਕਰੋਗੇ ਤਾਂ, ਸਿਮਰਨ ਕਰਨ ਲਈ ਰਸਨਾ ਦੱਸਿਆ, ਰਸਨਾ ਨਾਲ ਨਾਮ ਜਪੋ। ਟਿੱਪਾਂ ਦਾ ਨਾਮ ਵੱਖਰਾ ਹੈ, ਇਹ ਮਸ਼ੀਨੀ ਨਾਮ ਹੈ, ਇਹ ਅੰਦਰ ਨਹੀਂ ਬੈਠਦਾ ਬੰਦੇ ਦੇ ਅੰਦਰ, ਸੁਣ ਸਭ ਕੁਛ ਸੁਣ ਸਕ ਸਕਦੇ ਹੋ, ਜਿਵੇਂ ਬਾਕੀ ਸੁਣਨ ਨੂੰ ਗੱਲਾਂ ਹਨ, ਇਸ ਤਰ੍ਹਾਂ ਨਾਮ ਨੂੰ ਸੁਣਨ ਹੈ, ਸੁਣਨ ਵਾਸਤੇ ਨਾਮ ਹੀ ਹੈ, ਪਰ ਨਾਮ ਅੰਦਰ ਤਾਂ ਬੈਠੇਗਾ ਜੇ ਆਪ ਰਸਨਾ ਦੇ ਨਾਲ ਨਾਮ ਜਪੋਗੇ, ਆਪ ਕਮਾਈ ਕਰੋਗੇ। ਸੁਣਨਾ ਕੁਛ ਹੋਰ ਹੈ, ਸੁਣਨਾ ਇਹ ਜੋ ਥਿਊਰੀਕਲ ਗਿਆਨ ਹੈ, ਪ੍ਰੈਕਟੀਕਲ ਤਾਂ ਹੈ ਕਿ ਆਪਣੀ ਰਸਨਾ ਦੇ ਨਾਲ ਆਪ ਨਾਮ ਜਪਾਂਗੇ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਰਸਨਾ ਨਾਲ ਜਪਦਿਆਂ ਜਪਦਿਆਂ ਸਟੇਜਾਂ ਬਦਲਦੀਆਂ ਹਨ, ਅੰਦਰ ਵਸੇਗਾ, ਰਗ ਰਗ 'ਚ ਆਵਾਜ਼ ਆਵੇਗੀ, ਰੋਮ ਰੋਮ 'ਚ ਆਵਾਜ਼ ਆਵੇਗੀ, ਦੱਸੇਗਾ ਕਿ ਸਾਰੇ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਹੈ, ਹਰ ਚੀਜ਼ ਸਿਮਰਨ ਕਰ ਰਹੀ ਹੈ, ਪਤਾ ਪਤਾ ਸਿਮਰਨ ਕਰ ਰਿਹਾ ਹੈ, ਹਰ ਪਾਸੇ ਕੋਈ ਦਿਸ ਰਿਹਾ ਹੈ, ਐਸੀ ਵਿਵਸਥਾ ਆਵੇਗੀ, ਸਟੇਜਾਂ ਆਉਣੀਆਂ। ਇਸ ਰਾਹ ਪਤ ਪਵੜੀਆਂ ਚੜੀਏ ਹੋਏ ਅਕੀਸ, ਅੱਗੇ ਦੱਸਿਆ ਕਿ ਇਸ ਕੰਮ ਲਈ ਜ਼ੋਰ ਨਹੀਂ ਲਾਉਣਾ, ਇਹ ਕੰਮ ਸਹਿਜ ਦਾ ਹੈ, ਜ਼ੋਰ ਨਾਲ ਕੋਈ ਕੰਮ ਨਹੀਂ ਹੋ ਸਕਦਾ। ਤੁਸੀਂ ਆਖੋ ਨਾ, ਕਈ ਲੋਕ ਜ਼ੋਰ ਲਾਉਂਦੇ ਨੇ, ਇੰਨਾ ਚਿਰ ਹੋ ਗਿਆ ਮੈਨੂੰ ਗੁਰਦੁਆਰੇ ਜਾਂਦੇ, ਅਭਿਆਸ ਹੀ ਕਰਦਾ, ਸਿਮਰਨ ਵੀ ਕਰਨਾ, ਬਾਣੀ ਵੀ ਪੜ੍ਹਨਾ, ਕੀਰਤਨ ਵੀ ਸੁਣਨਾ, ਪਰ ਮਨ ਟਿਕਿਆ ਨਹੀਂ, ਇਕਾਗਰਤਾ ਨਹੀਂ ਆਈ, ਮਨ ਵਿੱਚ ਸ਼ਾਂਤੀ ਨਹੀਂ ਆਈ, ਜ਼ੋਰ ਲਾਉਂਦੇ ਹਾਂ, ਇਸ ਕੰਮ ਲਈ ਜ਼ੋਰ ਨਹੀਂ ਲਾਉਣਾ ਕਿ ਹੁਣੇ ਸਾਰਾ ਮਨ ਟਿਕ ਜਾਵੇ, ਮਨ ਵਿੱਚ ਸ਼ਾਂਤੀ ਆ ਜਾਵੇ, ਮਨ ਇਕਾਗਰ ਹੋ ਜਾਵੇ। ਹਰ ਬੰਦੇ ਦਾ ਸਵਾਲ ਹੁੰਦਾ ਜੀ, ਪਾਠ ਕਰਦੇ ਹਾਂ ਸਾਡਾ ਮਨ ਹੀ ਟਿਕਦਾ, ਹੋਰ ਖਿਆਲ ਆਉਂਦੇ ਨੇ, ਜਿੰਨਾ ਚਿਰ ਮਨ ਦੇ ਅੰਦਰ ਜਨਮਾਂ ਜਮਾਤਮਾ ਦੀ ਮੈਲ ਪਈ ਹੋਈ ਹੈ, ਜਨਮ ਜਨਮ ਇਸ ਮਨ ਤੋਂ ਮਲ ਲਾਗੀ ਕੱਲਾ ਹੋਇਆ ਸਾ, ਜਿੰਨਾ ਚਿਰ ਦੋਤੀ ਨਹੀਂ ਜਾਂਦੀ ਮੈਲ, ਅੰਦਰ ਦੀ ਮੈਲ ਨਿਕਲਦੀ ਨਹੀਂ ਹੈ, ਉਨਾ ਚਿਰ ਮਨ ਸ਼ੁੱਧ ਨਹੀਂ ਹੁੰਦਾ, ਸ਼ਾਂਤ ਨਹੀਂ ਹੋਵੇਗਾ, ਇਕਾਗਰਤਾ ਨਹੀਂ ਆਵੇਗੀ, ਟਿਕਾ ਨਹੀਂ ਆਵੇਗਾ। ਤੋ ਮੈਲ ਕੱਢਣ ਦੇ ਲਈ ਤਰੀਕਾ ਹੈ, ਭਰੀਏ ਮਤ ਪਾਪਾਂ ਕੇ ਸੰਗ ਤੋਂ ਧੋ ਪਏ ਨਾਵੇਂ ਕੇ ਰੰਗ। ਤੋ ਜਿਵੇਂ ਜਿਵੇਂ ਮੈਲ ਧੋਤੀ ਜਾਵੇਗੀ, ਆਤਮਕ ਅਵਸਥਾ ਬਦਲਦੀ ਜਾਏਗੀ, ਆਤਮਕ ਅਵਸਥਾ ਪਹਿਲੇ ਟਿਕੇਗੀ ਧਰਮ ਖੰਡ ਵਿੱਚ, ਕਿ ਆਤਮਕ ਅਵਸਥਾ ਸਟੇਜਾਂ ਹਨ, ਕਲਾਸਾਂ ਹਨ, ਜਿਵੇਂ ਕੋਈ ਵਿਦਿਆਰਥੀ ਪੜ੍ਹਾਈ ਕਰਦਾ ਹੈ, ਪਹਿਲੇ ਪ੍ਰਾਇਮਰੀ ਕਰਦਾ ਹੈ, ਫਿਰ ਮਿਡਲ ਕਰਦਾ ਹੈ, ਫਿਰ ਮੈਟ੍ਰਿਕ ਕਰਦਾ ਹੈ, ਫਿਰ BA ਕਰਦਾ ਹੈ, ਫਿਰ MA ਕਰਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਗੁਰਸਿੱਖ ਸਾਧ ਸੰਗਤ ਰੂਪੀ ਸਕੂਲ ਵਿੱਚ ਆ ਕੇ ਆਤਮਕ ਵਿੱਦਿਆ ਦੀ ਪੜ੍ਹਾਈ ਸ਼ੁਰੂ ਕਰਦਾ ਹੈ, ਤਾਂ ਪਹਿਲੇ ਉਹਦੀ ਬਿਰਤੀ ਟਿਕੇਗੀ ਧਰਮ ਖੰਡ ਵਿੱਚ, ਫਿਰ ਜਾਏਗੀ ਗਿਆਨ ਖੰਡ ਵਿੱਚ, ਫਿਰ ਜਾਏਗੀ ਸ਼ਰਮ ਖੰਡ ਵਿੱਚ, ਫਿਰ ਜਾਏਗੀ ਕਰਮ ਖੰਡ ਵਿੱਚ, ਫਿਰ ਜਾਏਗੀ ਸੱਚ ਖੰਡ ਵਿੱਚ। ਇਹ ਆਤਮਕ ਅਵਸਥਾ ਦੀਆਂ ਕਲਾਸਾਂ ਹਨ, ਸਟੇਜਾਂ ਹਨ। ਜਿਵੇਂ ਜਿਵੇਂ ਆਤਮਕ ਅਵਸਥਾ ਬਦਲੇਗੀ, ਤਿਵੇਂ ਤਿਵੇਂ ਨਾਲ ਨਾਲ ਇਹ ਮਨੁੱਖ ਦੀ ਵਿਚਾਰਧਾਰਾ ਹੈ, ਸੋਚ ਸ਼ਕਤੀ ਹੈ, ਉਹ ਬਦਲੇਗੀ। ਉਹਦੇ ਪੰਜ ਸਥਾਨ ਦੱਸਣੇ ਕਿਹੜੇ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿਧਾਂ ਕੀ ਸੁਧ। ਇਹ ਜਾਤ ਵਿਚਾਰ ਹੋ ਚੁੱਕੀ ਹੈ, ਆਹੋ ਸੱਚਖੰਡ ਦੇ ਵਿਚਾਰ ਮਿਲ ਕਰਕੇ ਕਰੀਏ। ਕਰਮਖੰਡ ਤੱਕ ਵਿਚਾਰ ਹੋ ਚੁੱਕੀ ਸੀ, ਤੋਂ ਕਹਿੰਦੇ ਨੇ ਸੱਚਖੰਡ ਵਿੱਚ ਕੀ ਹੈ, ਸੱਚਖੰਡ ਕੀ ਹੈ? ਸੱਚ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਮੁੱਢ ਵਿੱਚ ਹੀ ਕੀਤਾ ਹੈ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਸੱਚ ਉਹ ਨਹੀਂ ਜਿਹੜਾ ਕਿ ਬੋਲਣ ਵਾਲਾ ਸੱਚ ਹੁੰਦਾ ਝੂਠ ਦੇ ਮੁਕਾਬਲੇ 'ਤੇ। ਜਿਹੜਾ ਬੋਲਣ ਵਾਲਾ ਸੱਚ ਹੈ ਜਾਂ ਝੂਠ ਹੈ, ਵਰਬ ਹੈ, ਇਹ ਕਿਰਿਆ ਹੈ। ਜਿੱਥੇ ਸੱਚ ਬੋਲਣ ਵਾਲਾ ਹੋਵੇਗਾ ਉੱਥੇ ਸੱਚਾ ਮੁਕਤਾ ਹੋਵੇਗਾ। ਜਿੱਥੇ ਸੱਚ ਸ਼ਬਦ ਵਰਤਿਆ ਹੈ ਵਾਹਿਗੁਰੂ ਲਈ, ਉੱਥੇ ਸੱਚ ਦੇ ਚੱਚੇ ਨੂੰ ਔਂਕੜ ਹੈ, ਇਹ ਪ੍ਰਾਪਰ ਨਾਉਣ ਹੈ। ਤੋ ਸੱਚ ਸ਼ਬਦ ਵਰਤਿਆ ਹੈ ਵਾਹਿਗੁਰੂ ਲਈ, ਨਿਰੰਕਾਰ ਲਈ, ਪਰਮਾਤਮਾ ਦੇ ਲਈ। ਇਹ ਕੂੜ ਦੇ ਮੁਕਾਬਲੇ ਸੱਚ ਨਹੀਂ ਹੈ, ਇਹ ਵਰਬ ਨਹੀਂ ਹੈ, ਇਹ ਹੈ ਪ੍ਰਾਪਰ ਨਾਉਣ, ਨਿਰੰਕਾਰ ਵਾਸਤੇ ਵਰਤੇ। ਜਿਸ ਨੂੰ ਕਿ ਇੱਕ ਓਂਕਾਰ, ਜਿਸ ਨੂੰ ਕਿ ਸਤਨਾਮ, ਜਿਸ ਨੂੰ ਕਿ ਕਰਤਾ ਪੁਰਖ, ਜਿਸ ਨੂੰ ਕਿ ਨਿਰਭਉ, ਜਿਸ ਨੂੰ ਕਿ ਨਿਰਵੈਰ, ਜਿਸ ਨੂੰ ਕਿ ਅਕਾਲ ਮੂਰਤ, ਅਜੂਨੀ ਕਿਹਾ, ਜਿਸ ਨੂੰ ਸੈਭੰਗ ਕਿਹਾ, ਉਸੇ ਨੂੰ ਕਿਹਾ ਹੈ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੋ ਸੱਚ ਸਦਵਰਤੇ ਨਿਰੰਕਾਰ ਵਾਸਤੇ, ਵਾਹਿਗੁਰੂ ਵਾਸਤੇ, ਪਰਮਾਤਮਾ ਦੇ ਵਾਸਤੇ। ਤੋ ਪਰਮਾਤਮਾ ਕਿੱਥੇ ਵਸਦਾ ਹੈ? ਸਗਲ ਬਨਸਪਤ ਮਹਿ ਬਹਿ ਸੰਤਰ, ਸਗਲ ਦੂਧ ਮੇਂ ਘੀਆ, ਉੱਚ ਨੀਚ ਮੇਂ ਜੋਤ ਸਮਾਣੀ, ਘਟ ਘਟ ਮਾਧੋ ਦੀਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਵ, ਦੋਈ ਕੁਦਰਤ ਸਾਜੀਏ। ਸਭ ਤੋਂ ਪਹਿਲੇ ਵਾਹਿਗੁਰੂ ਨੇ ਆਪਣੇ ਆਪ ਨੂੰ ਆਪ ਪੈਦਾ ਕੀਤਾ, ਉਹਨੇ ਆਪਣਾ ਨਾਮ ਹੀ ਆਪ ਰੱਖਿਆ। ਉਸਨੇ ਦੂਸਰੀ ਕੁਦਰਤ ਪੈਦਾ ਕੀਤੀ, ਫਿਰ ਉਸ ਕੁਦਰਤ ਵਿੱਚ ਕਰ ਆਸਣ ਡਿੱਠੋ ਚਾਓ, ਆਸਣ ਲਗਾ ਕੇ ਬੈਠਾ ਹੋਏ ਚਾਅ ਨਾਲ ਸਭ ਕੁਝ ਵੇਖ ਰਿਹਾ ਹੈ। ਜਿਤਨੀ ਸ੍ਰਿਸ਼ਟੀ ਰਚੀ ਹੈ, ਜੇ ਪਿੱਛੇ ਜ਼ਿਕਰ ਆ ਚੁੱਕਾ ਹੈ, ਸੰਖ ਲੋਭ ਸੰਖ ਥੋਪ ਅਗਮ ਅਗਮ ਸੰਖ ਲੋਭ, ਜਿੱਤਾ ਕੀਤਾ ਤੇਤਾ ਨਾ। ਜਿਤਨੀ ਸ੍ਰਿਸ਼ਟੀ ਵਾਹਿਗੁਰੂ ਨੇ ਪੈਦਾ ਕੀਤੀ ਹੈ, ਇਹ ਸਾਰੀ ਹੀ ਨਾਮ ਹੈ, ਇਹ ਸਾਰੀ ਹੀ ਸੱਚ ਹੈ, ਇਹ ਸੱਚਖੰਡ ਹੈ, ਇਹ ਸੱਚਖੰਡ ਹੈ। ਸਾਰੀ ਸ੍ਰਿਸ਼ਟੀ, ਜਿਤਨੇ ਬ੍ਰਹਮੰਡ, ਕਰੋੜਾਂ ਬ੍ਰਹਮੰਡ ਹਨ, ਜਿੱਥੇ ਜਿੱਥੇ ਵਾਹਿਗੁਰੂ ਦਾ ਨਿਵਾਸ ਹੈ, ਸੱਚਖੰਡ ਹੈ, ਉੱਥੇ ਨਿਵਾਸ ਕਰ ਰਿਹਾ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੇ, ਕਰ ਕਰ ਸ੍ਰਿਸ਼ਟੀ ਪੈਦਾ ਕਰਕੇ, ਫਿਰ ਸਾਰਿਆਂ ਦੀ ਪਾਲਣਾ ਕਰਕੇ ਵੇਖ ਰਿਹਾ ਹੈ, ਪੈਦਾ ਵੀ ਕਰ ਰਿਹਾ ਹੈ, ਪਾਲਣਾ ਵੀ ਕਰ ਰਿਹਾ ਹੈ, ਫਿਰ ਵੇਖ ਰਿਹਾ, ਸੰਭਾਲ ਵੀ ਕਰ ਰਿਹਾ ਹੈ। ਇੱਕ ਇੱਕ ਮਿੰਟ ਦੀ ਹਰ ਜੀਵ ਦੀ ਸੰਭਾਲ ਕਰਦਾ ਹੈ। ਕਾਹੇ ਰੇ ਮਰ ਚਿਤਵੇ ਉਦਮ ਜਾਂ ਆਹਰ ਹਰ ਜੀਵ ਭਰਿਆ, ਸੈਲ ਪੱਥਰ ਮੈਂ ਜਲ ਤੋਂ ਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਇੱਕ ਮਹਾਂਪੁਰਖ ਹੋਏ ਨੇ ਸੇਵਾ ਪੰਥੀ, ਭਾਈ ਕਨ੍ਹਈਆ ਸਾਹਿਬ ਜੀ ਦੇ ਸੇਵਕ, ਭਾਈ ਸੇਵਾ ਰਾਮ ਜੀ ਦੇ ਸੇਵਕ, ਨੂਰਪੁਰ ਥਲ ਵਿੱਚ ਭਾਈ ਸੇਵਾ ਰਾਮ ਖੂਹ ਲਗਵਾ ਰਹੇ ਸਨ, ਕਾਰ ਸੇਵਾ ਚੱਲੀ ਹੋਈ ਸੀ। ਇੱਕ ਨੌਜਵਾਨ ਮੁੰਡਾ 12-13 ਸਾਲ ਦਾ, ਬੜੀ ਸੇਵਾ ਕਰੇ, ਭਾਰੀਆਂ ਭਾਰੀਆਂ ਬਾਟੀਆਂ ਚੁੱਕੇ, ਅੱਛੀ ਸਿਹਤ ਸੀ, ਖੁਸ਼ ਹੋ ਗਏ, ਸੇਵਾ ਕਰੇ। ਉਹ ਇੱਕ ਦਿਨ ਸੇਵਾ ਸਮਾਪਤ ਹੋਈ, ਬਸ ਸੇਵਾ ਰਾਮ ਸਾਹਿਬ ਆਪਣੇ ਕਮਰੇ 'ਚ ਆ ਕੇ ਲੇਟ ਪਏ, ਅਤੇ ਸਹਿਜ ਰਾਮ ਆ ਗਿਆ, ਕਾਕਾ ਮੱਥਾ ਟੇਕਿਆ, ਉਸਨੂੰ ਵੇਹ ਕਰਕੇ ਬਸ ਸੇਵਾ ਰਾਮ ਕਹਿਣ ਲੱਗੇ, ਕਾਕਾ ਆ ਜਿਹੜਾ ਮੇਰੇ ਲੱਤਾਂ 'ਤੇ ਜਿਹੜਾ ਚੜ ਕੇ ਲਤਾੜ ਦੇ, ਮੈਨੂੰ ਲੇਟੇ ਸਨ, ਥਕਾਵਟ ਹੋ ਜਾਂਦੀ ਹੈ ਸੇਵਾ ਕਰ ਕਰਕੇ। ਉਸਨੇ ਨਾ ਕੀਤੀ ਸਹਿਜ ਰਾਮ ਨੇ, ਅਤੇ ਮੈਂ ਸੇਵਾ ਰਾਮ ਦੇ ਉੱਪਰ ਚੜ ਕੇ ਨਾ ਲੱਤਾਂ ਲਤਾੜਨ ਲੱਗ ਪਿਆ। ਤਾਂ ਸੇਵਾ ਰਾਮ ਬੜੇ ਖੁਸ਼ ਹੋਏ, ਕਾਕਾ ਬੜਾ ਆਗਿਆਕਾਰੀ ਹੈ, ਇਹ ਤਾਂ ਆਮ ਤੌਰ 'ਤੇ ਕਹਿੰਦੇ ਨੇ ਨਾ ਮਹਾਰਾਜ, ਮੈਂ ਤੁਹਾਡੇ ਪੈਰ ਕਿਵੇਂ ਰੱਖਾਂ, ਤੁਸੀਂ ਪੂਜਨੀਕ ਹੋਏ, ਮੈਂ ਬੇਬਦਬੀ ਕਿਵੇਂ ਕਰਾਂ, ਆਖਾ ਨਹੀਂ ਮੰਨਦੇ। ਤੋ ਇਹ ਲਤਾੜਨ ਲੱਗ ਪਿਆ, ਮੈਂ ਸਹਿਜ ਰਾਮ ਬੜੇ ਪ੍ਰਸੰਨ ਹੋਏ, ਕਹਿੰਦੇ ਕਾਕਾ ਤੇਰਾ ਨਾਂ ਕੀ ਹੈ? ਕਹਿਣ ਲੱਗੇ ਜੀ ਮੇਰਾ ਨਾਂ ਤਾਂ ਹੈ ਸਹਿਜ ਰਾਮ, ਪਰ ਲੋਕ ਮੈਨੂੰ ਸਜਾ ਸਜਾ ਆਖਦੇ ਨੇ। ਅੱਛਾ, ਤੇਰਾ ਨਾਮ ਸਹਿਜ ਰਾਮ ਹੈ? ਜੀ ਮਹਾਰਾਜ। ਇਹ ਗੱਲ ਸੁਣ ਕੇ ਅਤੇ ਮਾਂ ਪੁਰਖ ਆਪਣੇ ਕਿਸੇ ਰੰਗ ਵਿੱਚ ਆਪਣੇ ਕਿਸੇ ਮਸਤੀ ਵਿੱਚ ਠੰਡਾ ਸਾਹ ਭਰਿਆ ਅਤੇ ਕਹਿੰਦੇ ਨੇ ਕਾਕਾ ਓਹ ਸਹਿਜ ਅਵਸਥਾ ਤਾਂ ਬੜੀ ਉੱਚੀ ਚੀਜ਼ ਹੈ, ਸਹਿਜ ਅਵਸਥਾ ਬੜੀ ਉੱਚੀ ਚੀਜ਼ ਹੈ। ਤੇਰਾ ਨਾਂ ਤਾਂ ਸਹਿਜ ਰਾਮ ਹੈ ਪਰ ਸਹਿਜ ਅਵਸਥਾ 'ਚ ਪਹੁੰਚਣਾ ਬੜਾ ਔਖਾ ਹੈ, ਬੜੀ ਉੱਚੀ ਅਵਸਥਾ ਹੈ। ਅਤੇ ਕਾਕਾ ਬੋਲ ਪਿਆ ਮਹਾਰਾਜ ਕਿ ਤੁਹਾਡੇ ਵਰਗੇ ਮਹਾਂਪੁਰਖਾਂ ਦੀ ਕਿਰਪਾ ਹੋ ਜਾਵੇ ਤੇ ਕਿਹੜੀ ਮੁਸ਼ਕਿਲ ਹੈ। ਉਹ ਸੰਤ ਹੋਰ ਹੀ ਖੁਸ਼ ਹੋ ਗਏ ਕਿ ਕਿਤਨੇ ਚੰਗੇ ਸੰਸਕਾਰ ਨੇ ਬੱਚੇ ਦੇ, ਇਸ ਉਮਰ ਵਿੱਚ ਅੱਛੀਆਂ ਗੱਲਾਂ ਤੇ ਅੱਛੇ ਸੰਸਕਾਰ ਨੇ, ਕਿਹੜੇ ਚੰਗੇ ਪਾਸੇ ਲੱਗਾ ਹੋਇਆ ਹੈ। ਫਿਰ ਬਸ ਸੇਵਾ ਰਾਮ ਕਹਿਣ ਲੱਗੇ, ਕਾਕਾ ਜੇ ਤੂੰ ਸਹਿਜ ਪਦ ਪ੍ਰਾਪਤ ਕਰਨਾ, ਸਹਿਜ ਅਵਸਥਾ 'ਚ ਪਹੁੰਚਣੀ, ਉਹ ਸਤਸੰਗ ਕਰਿਆ ਕਰ। ਇਹ ਕਹਿੰਦੇ ਮਹਾਰਾਜ ਮੇਰਾ ਦਿਲ ਤਾਂ ਕਰਦਾ ਕਿ ਮੈਂ ਸਤਸੰਗ ਕਰਾਂ, ਪਰ ਕਦੇ ਕਦੇ ਨਾ ਮੇਰੇ ਮਨ 'ਚ ਵਿਕਾਰ ਪੈਦਾ ਹੋ ਜਾਂਦੇ ਨੇ, ਉਹ ਬੜਾ ਤੰਗ ਕਰਦੇ ਨੇ, ਇਹ ਮੇਰੀ ਚੰਚਲਤਾ ਹੀ ਆ ਜਾਂਦੀ ਹੈ। ਬਾਬੂ ਜੀ ਇਹ ਗੱਲ ਸੁਣ ਕੇ ਸੰਤ ਹੋਰ ਹੀ ਖੁਸ਼ ਹੋ ਗਏ, ਬਸ ਸੇਵਾ ਰਾਮ ਬੜੇ ਪ੍ਰਸੰਨ ਹੋਏ, ਬੜੇ ਪ੍ਰਸੰਨ। ਕਹਿਣ ਲੱਗੇ ਹਰ ਬੰਦਾ ਕੋਈ ਵੀ ਹੈ, ਹਰ ਬੰਦਾ ਯਤਨ ਕਰਦਾ ਹੈ ਆਪਣੇ ਐਬ ਲੁਕਾਉਂਦਾ ਹੈ, ਪ੍ਰਗਟ ਨਹੀਂ ਕਰਦਾ। ਕੋਈ ਵੀ ਬੰਦਾ ਆਪਣੇ ਐਬ ਪ੍ਰਗਟ ਨਹੀਂ ਕਰਦਾ, ਆਪਣੀਆਂ ਚੰਗਿਆਈਆਂ ਤਾਂ ਪ੍ਰਗਟ ਕਰੇਗਾ, ਵਡਿਆਈਆਂ ਤਾਂ ਕਰੇਗਾ, ਆਪਣੇ ਗੁਨਾਹ ਕੋਈ ਪ੍ਰਗਟ ਕਰਦਾ ਕੋਈ ਨਹੀਂ ਦੱਸਦਾ। ਹਾਂ ਕੋਈ ਬਿਰਲਾ ਹੈ ਬਈ ਗੁਰਦਾਸ ਵਰਗਾ, ਤੂੰ ਅਪਰਾਧੀ ਗੁਨਾਹਗਾਰ ਕਹਿੰਦਾ ਹੈ, ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਹੋ ਨਾਨਕ ਹਮ ਬੀਚ ਕਰਮ ਨਾ ਸਰਨ ਕਰੇ ਕੀ ਰਾਖੋ ਸਰਮਾ। ਤਾਂ ਹਰ ਬੰਦਾ ਆਪਣੇ ਗੁਣੀ ਪਲ ਕਰਦਾ ਹੈ, ਆਪਣੇ ਔਗਣ ਤੋਂ ਬਿਰਲਾ ਦੱਸਦਾ ਹੈ, ਜੋ ਆਪਣੇ ਔਗਣ ਦੱਸੇ ਉਹ ਪੂਰਨ ਹੁੰਦਾ ਹੈ। ਤਾਂ ਉਸਨੇ ਆਪਣੇ ਔਗਣ ਪ੍ਰਗਟ ਕੀਤੇ ਨੇ, ਬੜੇ ਉੱਚ ਸੰਸਕਾਰਾਂ ਵਾਲਾ ਹੈ, ਬਹੁਤ ਖੁਸ਼ ਹੋਏ ਸਹਿਜ ਸੇਵਾ ਰਾਮ। ਅਤੇ ਕਹਿ ਲੱਗੇ ਕਾਕਾ ਸਹਿਜ ਰਾਮ ਜੇਕਰ ਤੇਰੇ ਇਹ ਵਿਕਾਰ ਖਤਮ ਹੋ ਜਾਣ ਫਿਰ ਸੰਗਤ ਕਰੇਗਾ, ਜੀ ਮਹਾਰਾਜ ਜ਼ਰੂਰ ਕਰਾਂਗਾ। ਲਓ ਜੀ ਐਸੀ ਮਾਂ ਪੁਰਖਾ ਨਜ਼ਰ ਭਰ ਕੇ ਦੇਖਿਆ, ਨਾਨਕ ਨਦਰੀ ਨਜ਼ਰ ਨਿਹਾਲ, ਨਦਰ ਨਾਲ ਨਿਹਾਲ ਕਰ ਦਿੱਤਾ। ਨਦਰ ਦਾ ਬੜਾ ਅਸਰ ਜੇ ਆਮ ਲੋਕ ਕਹਿ ਦਿੰਦੇ ਨੇ ਕਿ ਐਵੇਂ ਵਹਿਮ ਹੈ, ਆ ਨਜ਼ਰ ਲੱਗ ਗਈ ਫਲਾਣੇ ਨੂੰ, ਇੱਕ ਨਜ਼ਰ ਦੇ ਨਾਲ ਦੁਸ਼ਮਣ ਬਣ ਜਾਂਦਾ ਹੈ, ਇੱਕ ਨਜ਼ਰ ਦੇ ਨਾਲ ਮਿੱਤਰ ਬਣ ਜਾਂਦਾ ਹੈ। ਅਸਰ ਕਿਉਂ ਨਹੀਂ, ਜੀਵਨ ਬਦਲ ਜਾਂਦਾ ਹੈ ਨਜ਼ਰ ਦੇ ਨਾਲ। ਇੱਕ ਨਜ਼ਰ ਭਰ ਕੇ ਦੇਖਿਆ ਸੀ ਕੌਂਡੇ ਰਾਕਸ਼ ਦੇ ਬਾਰੇ ਗੁਰੂ ਨਾਨਕ ਨੇ, ਜੀਵਨ ਬਦਲ ਗਿਆ। ਨਜ਼ਰ ਹੀ ਹੈ, ਚੰਗੀ ਵੀ ਹੈ ਮਾੜੀ ਵੀ ਹੈ, ਨਜ਼ਰ ਦਾ ਬੜਾ ਅਸਰ ਹੈ। ਨਜ਼ਰ ਪਲਟਾ ਪਾਸਾ ਪਲਟ ਕੇ ਰੱਖ ਦਿੰਦੀ ਹੈ, ਬਹੁਤ ਭਾਰਾ ਅਸਰ ਹੈ ਨਜ਼ਰ ਦਾ। ਨਜ਼ਰ ਕੀਤੀ, ਜੀਵਨ ਬਦਲ ਦਿੱਤਾ, ਮਿਹਨਤ ਕਰ ਦਿੱਤੀਆਂ ਬਈ ਸਹਿਜ ਰਾਮ ਦੇ ਉੱਪਰ। ਲੱਗ ਪਿਆ ਸਤਸੰਗ ਕਰਨ, ਕੀਰਤਨ ਕਰਨ ਲੱਗ ਪਿਆ। ਇਕੱਲਾ ਹੀ ਤਿੰਨ ਤਿੰਨ ਘੰਟੇ ਬਈ ਸਹਿਜ ਰਾਮ ਕੀਰਤਨ ਕਰੇ, ਉਹ ਜਿਸ ਪ੍ਰਕਰਨ ਨੂੰ ਸ਼ੁਰੂ ਕਰਨਾ ਹੈ ਤਿੰਨ ਘੰਟੇ ਉਸੇ ਪ੍ਰਕਰਨ 'ਤੇ ਹੀ ਪ੍ਰਮਾਣ ਦੇਣੇ ਨੇ, ਇੰਨੀ ਬਾਣੀ ਯਾਦ ਸੀ, ਦੂਸਰਾ ਪ੍ਰਕਰਨ ਨਹੀਂ ਬਦਲਣਾ। ਅਤੇ ਇੱਕ ਵਾਰੀ ਲਾਹੌਰ ਵਿੱਚ ਕੀਰਤਨ ਕੀਤਾ ਇਸੇ ਪ੍ਰਕਰਨ ਦੇ ਉੱਤੇ ਕਿ ਸਿਰਸੇ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ, ਊੜੇ ਊੜਾਵੇ ਸੈ ਕੋਸਾ ਪਾਛੇ ਬਚਰੇ ਛਰਿਆ, ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ, ਨਾ ਕਰਤਾ ਸਿੱਖੀ ਕੋ ਸਾਜੇ ਆਪੇ ਜਾਣੇ ਸੋਈ, ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਜਲ ਮੇ ਜੰਤੋ ਪਾਏ ਕੇ ਤਿਨਾ ਬੇ ਰੋਜੀ ਦੇ,